ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਰਸਨਾ ਹਰ ਸਾਧ ਲੱਗੀ ਸਹਿਜ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸੱਚਾ ਸ਼ਬਦ ਵਿਚਾਰੀ ਆਪਣੇ ਸਤਿਗੁਰ ਵਿਟੋ ਸਦਾ ਬਲਿਹਾਰੀ ਰਹਾਉ ਅੱਖੀ ਸੰਤੋਖੀਆ ਇਕ ਲਵਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ ਨਾਮ ਪਰਮਲ ਹਿਰਦੈ ਰਹਿਆ ਸਮਾਏ ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਗੁਰੂ ਨਿਵਾਜੀ ਧਰਤੀ ਤੇ ਸਿੱਖੀ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਇਸ ਮੁਕੱਦਸ ਆਬੋ ਹਵਾ ਵਿੱਚ ਸਾਹ ਲੈ ਰਹੇ, ਇਸ ਫਿਜ਼ਾ ਵਿੱਚ ਜੂ ਰਹੇ, ਇਸ ਧੂੜੀ ਨੂੰ ਪਰਸ ਰਹੇ ਗੁਰਸਿੱਖ ਜਨੋ, ਸਤਿਗੁਰੂ ਜੀ ਨੇ ਮਿਹਰਾਮਤ ਕੀਤੀ ਸਾਡੇ ਸਾਰਿਆਂ ਉੱਤੇ, ਗੁਰਸ਼ਬਦ ਰੂਪੀ ਭੋਜਨ ਬਖਸ਼ਿਆ, ਗੁਰਸ਼ਬਦ ਰੂਪੀ ਚਾਨਣ ਬਖਸ਼ਿਆ ਤਾਂ ਕਿ ਅਸੀਂ ਜੂ ਸਕੀਏ, ਅਸੀਂ ਚੱਲ ਸਕੀਏ। ਵੱਡੀ ਦਇਆ ਸਾਹਿਬ ਨੇ ਕੀਤੀ ਹੈ ਸਾਡੀਆਂ ਭੁੱਖਾਂ ਮਿਟਾਉਣ ਵਾਸਤੇ, ਸਾਡੇ ਰੋਗ ਸੰਤਾਪ ਮਿਟਾਉਣ ਵਾਸਤੇ ਦਾਤਾ ਜੀ ਨੇ ਤਰਸ ਕੀਤਾ, ਦਇਆ ਕੀਤੀ, ਸਾਨੂੰ ਅਲੱਭ ਭੋਜਨ ਬਖਸ਼ਿਆ। ਇਹ ਭੋਜਨ ਅਲੱਭ ਹੈ ਸੰਤੋ, ਲੱਭੈ ਗੁਰ ਵਿਚਾਰ। ਇਸ ਭੋਜਨ ਨੂੰ ਅਸੀਂ ਖਾਣਾ ਹੈ ਤੇ ਪੁੰਚਣਾ ਹੈ। ਜਦੋਂ ਅਸੀਂ ਖਾਵਾਂਗੇ ਪੁੰਚਾਂਗੇ ਫਿਰ ਸਾਡਾ ਉਧਾਰ ਹੋਏਗਾ। ਇਹ ਵਸਤ ਤਿਆਗਣ ਵਾਲੀ ਨਹੀਂ ਹੈ ਸਾਧ ਸੰਗਤ, ਇੱਕ ਵਾਰੀ ਚੱਖ ਕੇ ਛੱਡਣ ਵਾਲੀ ਵੀ ਨਹੀਂ ਹੈ। ਨਿਤ ਨਿਤ ਰੱਖ ਉਰਤਾਰੋ ਇਹ ਵਸਤ, ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਤਾਰੋ। ਨਿਤ ਜਪਜੀ ਸਾਹਿਬ ਦਾ ਰਸ ਪੀਣਾ ਹੈ, ਨਿਤ ਨਿਯਮ ਨਿਭਾਉਣਾ ਹੈ। ਸੁਰਤ ਕਰਕੇ ਬਲਵਾਨ ਹੋਈਏ, ਬਾਣੀ ਤੋਂ ਬਿਨਾਂ ਅਸੀਂ ਸੁਰਤ ਕਰਕੇ ਬਲਵਾਨ ਨਹੀਂ ਹੋ ਸਕਦੇ ਜੀ, ਪੱਕੀ ਗੱਲ ਅਟਲ ਗੱਲ ਹੈ। ਜਿਵੇਂ ਭੋਜਨ ਤੋਂ ਬਿਨਾਂ, ਖੁਰਾਕ ਤੋਂ ਬਿਨਾਂ, ਆਹਾਰ ਤੋਂ ਬਿਨਾਂ, ਭਾਵੇਂ ਉਹ ਕਿਸੇ ਵੀ ਕਿਸਮ ਦਾ, ਪ੍ਰੋਟੀਨ ਮਿਲਣੇ ਚਾਹੀਦੇ, ਸਾਡੀ ਜ਼ਿੰਦਗੀ ਨੂੰ ਲੋੜੀਂਦੇ ਪ੍ਰੋਟੀਨ ਨਾ ਮਿਲਣ, ਸਾਡੀ ਜ਼ਿੰਦਗੀ ਨੂੰ ਲੋੜੀਂਦੇ ਤੱਤ ਨਾ ਮਿਲਣ, ਅਤੇ ਸਾਡਾ ਸਰੀਰ ਨਿਰਬਲ ਹੋ ਜਾਂਦਾ, ਕਮਜ਼ੋਰ ਹੋ ਜਾਂਦਾ, ਫਿਰ ਮਰ ਜਾਂਦਾ। ਇਸੇ ਤਰ੍ਹਾਂ ਸਾਡੀ ਜ਼ਮੀਰ ਨੂੰ ਇਹ ਭੋਜਨ ਨਾ ਮਿਲੇ, ਇਹ ਜ਼ਮੀਰ ਕਮਜ਼ੋਰ ਪੈਂਦੀ ਹੈ ਅਤੇ ਇੱਕ ਦਿਨ ਜ਼ਮੀਰ ਕਰਕੇ ਮੌਤ ਹੋ ਜਾਂਦੀ। ਆਹਾਰ ਬਖਸ਼ਿਆ ਸਾਹਿਬ ਨੇ ਸਾਨੂੰ, ਜਿਹਦੇ ਅੰਦਰ ਸੰਤੋਖ ਹੈ, ਜਿਹਦੇ ਅੰਦਰ ਸੱਤ ਹੈ, ਅਤੇ ਸਾਨੂੰ ਸਧਾਰਨ ਜੀਵਾਂ ਤੋਂ ਦੈਵੀ ਬਣਾਉਣ ਵਾਲਾ ਵਿਚਾਰ ਹੈ, ਨਹੀਂ ਤਾਂ ਅਸੀਂ ਪਸ਼ੂਆਂ ਵਰਗੇ ਹੀ ਹੋਵਾਂਗੇ ਜੇ ਸਾਡੇ ਕੋਲ ਵਿਚਾਰ ਨਾ ਹੋਵੇ। ਅਸੀਂ ਸ਼ਾਇਦ ਬਾਕੀ ਇਨਸਾਨਾਂ ਵਰਗੇ ਕੀੜੇ ਕਿਰਮਾਂ ਵਰਗੇ ਹੋਵਾਂਗੇ ਜੇ ਸਾਡੇ ਕੋਲ ਇਸ ਥਾਲ ਵਿੱਚੋਂ ਵਿਚਾਰ ਦਾ ਆਹਾਰ ਨਾ ਮਿਲਿਆ ਸਾਨੂੰ। ਬਹੁਤ ਵੱਡੀ ਬਖਸ਼ਿਸ਼ ਸਾਡੇ ਸਾਰਿਆਂ 'ਤੇ ਹੋਈ ਹੈ, ਸਾਨੂੰ ਵਿਚਾਰ ਮਿਲੀ ਹੈ, ਆਹਾਰ ਮਿਲਿਆ, ਜਿਹਦੇ ਸਦਕਾ ਕਿਰਦਾਰ ਮਿਲਿਆ। ਦਿਆਲੂ ਸਾਹਿਬ ਜੀ ਨੇ ਜਿਹੜੀ ਦਇਆ ਕੀਤੀ ਸਾਡੇ 'ਤੇ, ਆਪ ਜੀ ਨੇ ਹੁਕਮ ਸੁਣਿਆ, ਸ਼ਬਦ ਦੀ ਜੋ ਰਹਾਓ ਦੀ ਪੰਕਤੀ ਹੈ, ਸੱਚੇ ਸਾਹਿਬ ਜੀ ਬਖਸ਼ਿਸ਼ ਕਰ ਰਹੇ, ਸਦਾ ਸੁੱਖ ਸੱਚ ਹੈ ਸ਼ਬਦ ਵਿਚਾਰੀ, ਆਪਣੇ ਸਤਿਗੁਰ ਵਿਟਹੋਂ ਸਦਾ ਬਲਿਹਾਰੀ। ਹੁਣ ਇਹ ਸਾਡੀ ਮਾਨਸਿਕਤਾ ਦੀ ਭੁੱਖ ਹੈ, ਸੁੱਖ ਉਹ ਵੱਖਰੀ ਗੱਲ ਹੈ ਵੀ ਅਸੀਂ ਸਦਾ ਵਾਲਾ ਛੱਡ ਕੇ ਵਕਤੀ ਪਿੱਛੇ ਦੌੜਦੇ। ਸਤਿਗੁਰੂ ਜੀ ਸਾਨੂੰ ਵੱਡੀ ਦਾਤ ਦੇਣਾ ਚਾਹੁੰਦੇ ਆ, ਅਸੀਂ ਛੋਟੀ ਪਿੱਛੇ ਭੱਜ ਰਹੇ ਹਾਂ, ਅਸੀਂ ਅਲਪ ਦੇ ਪਿੱਛੇ ਦੌੜ ਰਹੇ ਹਾਂ। ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁੱਖ ਬਣੀ ਹੈ। ਇੱਕਦਮ ਅਸੀਂ ਸਤਰਕ ਹੋ ਜਾਵਾਂਗੇ ਜਦੋਂ ਕੋਈ ਕਹੇਗਾ, ਜਿਵੇਂ ਭੁੱਖੇ ਨੂੰ ਕੋਈ ਕਹੇ ਉੱਥੇ ਭੋਜਨ ਮਿਲਦਾ ਤੇ ਇੱਕਦਮ ਸਤਰਕ ਹੋ ਜਾਂਦਾ ਕਿੱਥੇ ਮਿਲਦਾ। ਕੋਈ ਪਿਆਸੇ ਨੂੰ ਕਵੇ ਉੱਥੇ ਪਾਣੀ ਮਿਲਦਾ ਤੇ ਇੱਕਦਮ ਤੜਪ ਉੱਠੇਗਾ, ਤਾਂਘ ਜਾਗੇਗੀ, ਪੁੱਛੇਗਾ ਕਿੱਥੇ ਮਿਲਦਾ, ਭੱਜ ਤੁਰੇਗਾ। ਸਾਨੂੰ ਸਾਹਿਬ ਕਹਿੰਦੇ ਆ ਸੁੱਖ ਮਿਲਦਾ, ਅਸੀਂ ਕਿਉਂ ਨਹੀਂ ਪੁੱਛਦੇ ਵੀ ਕਿੱਥੋਂ ਮਿਲਦਾ। ਚਾਹੁੰਦੇ ਹਾਂ ਆਪਾਂ ਸਾਰੇ ਸੁੱਖ ਚਾਹੁੰਦੇ ਹਾਂ ਜੀ। ਗੁਰੂ ਸਾਹਿਬ ਜੀ ਨੇ ਰਾਹ ਦੱਸਿਆ ਬੜਾ ਸੋਹਣਾ, ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਆ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆ ਜੇ ਸੁੱਖ ਚਾਹੁੰਦਾ ਤੇ। ਨਹੀਂ ਨਹੀਂ ਵਾਹਿਗੁਰੂ ਜੀ ਨਾਲ ਨਾਤਾ ਨਹੀਂ ਹੈ, ਵੈਸੇ ਮੈਨੂੰ ਸੁੱਖ ਚਾਹੀਦਾ, ਇਹ ਸਤਿਗੁਰੂ ਜੀ ਕਹਿੰਦੇ ਫਿਰ ਲਕੀਰ ਫੇਰ ਦੇ, ਸੁੱਖ ਨਾ ਹੀ ਰਹੇ ਹਰ ਭਗਤ ਬਿਨਾਂ। ਜਿਹੜੇ ਰਾਹ 'ਤੇ ਸਤਿਗੁਰੂ ਤੁਰ ਰਹੇ ਨੇ ਉਸ ਰਾਹ 'ਤੇ ਤੁਰਨਾ ਨਹੀਂ ਚਾਹੁੰਦਾ ਅਤੇ ਚਾਹੁੰਦਾ ਵੀ ਸੁੱਖ ਮਿਲ ਜਾਏ, ਦੋ ਗੱਲਾਂ ਨਹੀਂ ਹੋ ਸਕਦੀਆਂ ਸਾਧ ਸੰਗਤ। ਜੇ ਕਹੀਏ ਤੁਰਨਾ ਕੰਡਿਆਂ ਵਾਲੇ ਰਾਹ ਹੈ ਤੇ ਤੁਰੀਏ ਸੁੱਖ ਦੇ ਨਾਲ, ਇਹ ਕਿੱਦਾਂ ਹੋ ਸਕਦਾ ਜੀ। ਸੁੱਖ ਦੀ ਤਾਂਘ ਹੈ, ਤਮੰਨਾ ਹੈ, ਫਿਰ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜਿਹੜਾ ਰਾਹ ਗੁਰੂ ਨੇ ਦੱਸਿਆ, ਜਿਹੜੀ ਕਰਨੀ ਸਤਿਗੁਰੂ ਜੀ ਨੇ ਕਮਾਉਣੀ ਦੱਸੀ ਹੈ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਿਆ ਨਾ ਹੀ, ਮਨਸਾ ਸੱਚ ਸਮਾਣੀ, ਇਹ ਹੈ ਜਨਮ ਰਤਨ ਖੱਟਣ ਦਾ ਰਾਹ। ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਣਜਾਰੇ, ਸਤਿਗੁਰ ਤੇ ਕਰਨੀ ਕਮਾਣੀ, ਗੁਰ ਕੀ ਕਰਨੀ ਕਾਹੇ ਧਾਵੋ। ਹੁਣ ਜਿਹੜੀ ਕਰਨੀ ਸਤਿਗੁਰੂ ਜੀ ਨੇ ਦੱਸੀ ਆ ਉਹਦੇ ਤੋਂ ਭੱਜ ਰਿਹਾ, ਉਂਝ ਸ਼ਿਕਵੇ ਕਰਦਾ ਵੀ ਸੁੱਖ ਕਿਉਂ ਨਹੀਂ ਮਿਲਦਾ। ਸਦਾ ਸੁੱਖ ਨਾਲ ਇੱਕ ਸ਼ਬਦ ਹੋਰ ਜੋੜਿਆ, ਸਦਾ ਸੁੱਖ। ਇੱਕ ਬਚਨ ਅਸੀਂ ਪੜ੍ਹਦੇ ਹੁੰਦੇ ਹਾਂ, ਸਦਾ ਸੁੱਖ ਹਰ ਮਨ ਵਸੈ, ਦੁੱਖ ਸੰਸਾਰ ਹੈ ਖੋਵੈ। ਉਹ ਸਦਾ ਸੁੱਖ ਦਾ ਮਾਰਗ ਕੀ ਹੈ? ਸਦਾ ਸੁੱਖ ਸੱਚ ਹੈ ਸ਼ਬਦ ਵਿਚਾਰੀ। ਜਿਸ ਦਿਨ ਜ਼ਿੰਦਗੀ ਸ਼ਬਦ ਦੀ ਵਿਚਾਰ ਵਿੱਚ ਢਲ ਗਈ, ਉਹ ਦਿਨ ਸਦਾ ਸੁੱਖ ਹੈ, ਉਹ ਦਿਨ ਸਕੂਨ ਹੈ, ਉਹ ਦਿਨ ਸੁੱਤਿਆਂ ਵੀ ਸਹਿਜ ਹੈ, ਉਹ ਦਿਨ ਜਾਗਦਿਆਂ ਵੀ ਚੈਨ ਹੈ। ਅਤੇ ਜੇ ਸ਼ਬਦ ਨਹੀਂ ਵਿਚਾਰਿਆ, ਚੋਰੀ ਕਰਨ ਵਾਲੇ ਦੇ ਹੱਥ ਰੁਕ ਗਏ, ਉਹਨੂੰ ਗੁਰੂ ਨਾਨਕ ਦਾ ਸ਼ਬਦ ਚੇਤੇ ਆਇਆ, ਗੁਰਪੀਰ ਹਾਮਾ ਤਾਂ ਭਰੈ। ਉਹਨੂੰ ਗੁਰੂ ਬੋਲਦਾ ਦਿਸਿਆ। ਸ਼ਬਦ ਵਿਚਾਰ ਸਿਰਫ ਸਟੇਜ ਤੇ ਬੈਠ ਕੇ ਕਥਾ ਕਰਨ ਨੂੰ ਨਹੀਂ ਕਹਿੰਦੇ। ਜਦੋਂ ਕਰਮ ਕਮਾਉਣ ਲੱਗਾ ਤੇ ਹੱਥ ਰੁਕ ਗਏ ਵੀ ਮੇਰੇ ਗੁਰੂ ਨੇ ਮੇਰੀ ਬਾਂਹ ਨਹੀਂ ਫੜਨੀ, ਉਹ ਤੇ ਕਹੇਗਾ ਤੂੰ ਮੁਰਦਾ ਖਾ ਰਿਹਾ। ਉਹ ਕਹੇਗਾ ਤੇਰੇ ਘਰ ਅੱਜ ਗਾਂ ਪੱਕ ਰਹੀ ਹੈ, ਕਤਲ ਕਰਕੇ ਆਇਆ ਗਾਂ ਦਾ, ਸੂਅਰ ਖਾ ਰਿਹਾ, ਹੱਕ ਪਰਾਇਆ ਨਾਨਕਾ। ਜਿੱਦਣ ਸ਼ਬਦ ਵਿਚਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਸ ਦਿਨ ਮੰਨਣ ਲੱਗ ਪਏ ਨਾ ਜੀ, 100% ਲੋਕ ਦੁੱਧ 'ਚ ਮਿਲਾਵਟ ਕਰਨੋਂ ਹਟ ਜਾਣਗੇ, ਸੌਦਿਆਂ 'ਚ ਮਿਲਾਵਟ ਕਰਨੋਂ ਹਟ ਜਾਣਗੇ, ਬੇਈਮਾਨੀ ਝੂਠ ਬੋਲਣੋਂ ਹਟ ਜਾਣਗੇ, ਜਿਸ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਸਮਝ ਵਿੱਚ ਆ ਗਈ। ਵਿਚਾਰ ਮੰਨਣਾ ਸਿਰਫ ਰੁਮਾਲਾ ਭੇਟ ਕਰਨਾ ਨਹੀਂ ਹੈ, ਜੀਵਨ ਵਿੱਚ ਤਬਦੀਲੀ ਆਉਣੀ। ਸਦਾ ਸੁੱਖ ਸੱਚ ਹੈ ਸ਼ਬਦ ਵਿਚਾਰੀ, ਆਪਣੇ ਸਤਿਗੁਰ ਵਿਟਹੋਂ ਸਦਾ ਬਲਿਹਾਰੀ। ਵਾਰਨੇ ਜਾਵਾਂ ਸੱਚੇ ਪਾਤਸ਼ਾਹ, ਤੂੰ ਰਾਹ ਦੱਸ ਦਿੱਤਾ, ਨਹੀਂ ਤੇ ਮੈਂ ਵੀ ਕੁਰਾਹੇ ਪਏ ਹੋਣਾ ਸੀ, ਮੈਂ ਵੀ ਸੰਸਾਰ ਵਾਂਗ ਸਾਤਲ ਵਿੱਚ ਡਿੱਗੇ ਹੋਣਾ ਸੀ। ਗੁਰੂ ਸਾਹਿਬ ਨੇ ਸਾਨੂੰ ਕਿਰਦਾਰ ਦਿੱਤਾ, ਆਚਾਰ ਦਿੱਤਾ, ਆਹਾਰ ਦਿੱਤਾ, ਵਿਵਹਾਰ ਦਿੱਤਾ, ਸਾਡੀ ਬੋਲੀ ਕਿਵੇਂ ਦੀ ਹੋਵੇ, ਸਾਡਾ ਕਰੈਕਟਰ ਕਿਵੇਂ ਦਾ ਹੋਵੇ, ਸਾਡੀ ਕਮਾਈ ਕਿਵੇਂ ਦੀ ਹੋਵੇ, ਸਾਡਾ ਸਮਾਜ ਵਿੱਚ ਵਤੀਰਾ ਕਿਵੇਂ ਦਾ ਹੋਵੇ। ਜਦੋਂ ਅਸੀਂ ਗੁਰੂ ਨੂੰ ਪੁੱਛ ਕੇ ਤੁਰਾਂਗੇ, ਅਸੀਂ ਸੋਭਾ ਵੀ ਖੱਟਾਂਗੇ ਅਤੇ ਸੁੱਖ ਵੀ ਪਾਵਾਂਗੇ, ਲੋਕ ਵੀ ਸਵਾਰਾਂਗੇ ਅਤੇ ਪਰਲੋਕ ਵੀ ਸਵਾਰਾਂਗੇ। ਘਰ ਵੀ ਸਵਰੇਗਾ, ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕੁਛ ਦਿੱਤਾ ਹੈ ਨਾ ਗੁਰੂ ਨੇ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ, ਇਹ ਮੰਤਰ ਹੈ ਗੁਰੂ ਦਾ, ਇਹਨੂੰ ਪੱਲੇ 'ਚ ਬੰਨੀਏ ਸਾਧ ਸੰਗਤ। ਸੋ ਦਿਆਲੂ ਪਾਤਸ਼ਾਹ ਜੀ ਬਹੁਤ ਮਿਹਰਾਮਤ ਕਰ ਰਹੇ ਆ, ਸੁਰਤ ਇਕਾਗਰ ਕਰੋ। ਅਰਜੋਈ ਕਰੀਏ ਦਾਤਾ ਜੀ, ਅਲਪੱਗ ਹਾਂ ਅਸੀਂ, ਬੁੱਧੀ ਸਾਡੀ ਬਹੁਤ ਛੋਟੀ ਹੈ, ਸਮੁੰਦਰਾਂ ਦੀਆਂ ਗਹਿਰਾਈਆਂ ਨੂੰ ਨਹੀਂ ਮਾਪ ਸਕਦੀ, ਪਰ ਸੋਝੀ ਵਿੱਚ ਪਾਓ ਤੁਸੀਂ ਕੀ ਬਖਸ਼ਿਸ਼ ਕਰ ਰਹੇ ਹੋ, ਅਸੀਂ ਕਿਣਕਾ ਮਾਤਰ ਲੈ ਕੇ ਜਾ ਸਕੀਏ। ਇੱਕ ਵਾਰ ਸਾਰੇ ਪਿਆਰ ਵਿੱਚ ਜੁੜ ਕੇ ਸਿਮਰੋ ਜੀ, ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ, ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ।
ਰਸਨਾ ਕਾਹਦੇ ਵਾਸਤੇ ਹੁੰਦੀ ਹੈ, ਜੀਭ ਕਾਹਦੇ ਵਾਸਤੇ ਹੈ? ਇੱਕ ਤੇ ਬੋਲਣ ਦੇ ਕੰਮ ਆਉਂਦੀ ਹੈ, ਇੱਕ ਰਸ ਚੱਖਦੀ ਹੈ, ਸਵਾਦ ਜੀਭ ਦੱਸਦੀ ਹੈ। ਤੇ ਜਿੱਥੇ ਜੀਭ ਨੂੰ ਪਦਾਰਥਾਂ ਦਾ ਸਵਾਦ ਪੈਂਦਾ ਨਾ ਜੀ, ਉੱਥੇ ਕਈ ਵਾਰੀ ਜੀਭ ਨੂੰ ਝੂਠ ਬੋਲਣ ਦਾ, ਨਿੰਦਿਆ ਕਰਨ ਦਾ ਵੀ ਸਵਾਦ ਪੈ ਜਾਂਦਾ, ਚਸਕਾ ਪੈ ਜਾਂਦਾ। ਮੁੱਖ ਮਕਸਦ ਇਸ ਜੀਭ ਦਾ ਕੀ ਸੀ, ਇਸ ਰਸਨਾ ਦਾ ਕੀ ਸੀ? ਰਾਮ ਰਸ ਪੀਣਾ। ਰਸਨਾ ਰਸ ਚੱਖੇ, ਤੇ ਕਿਹੜਾ ਰਸ ਚੱਖੇ? ਰਾਮ ਰਸ। ਪੀ ਅੰਮ੍ਰਿਤ ਅਗਾਨਿਆ, ਗੁਰ ਅਮਰ ਕਰਾਇਆ। ਹੁਣ ਇਹ ਰਸਨਾ ਬੋਲਣ ਵਿੱਚ ਵੀ ਤੇ ਚੱਖਣ ਵਿੱਚ ਵੀ ਅੰਨ ਰਸ ਰਾਚ ਰਹੀ, ਤੇ ਜਦੋਂ ਅੰਨ ਰਸ ਵਿੱਚ ਲੱਗੀ ਹੋਈ ਹੈ, ਫਿਰ ਸਾਹਿਬ ਕਹਿੰਦੇ ਤੇਰੀ ਪਿਆਸ ਨਾ ਜਾਏ, ਫਿਰ ਕਦੀ ਤ੍ਰਿਪਤੀ ਨਹੀਂ ਆਉਂਦੀ। ਪਿਆਸ ਨਾ ਜਾਏ ਹੋਰ ਕਿਤੇ, ਜਿੱਚਰ ਹਰ ਰਸ ਰਸ ਚੱਖ, ਪਰ ਰੇ ਮੂੜੇ ਤੂੰ ਹੋਸ਼ੇ ਰਸ ਲਪਟਾਇਓ, ਅੰਮ੍ਰਿਤ ਸੰਗ ਬਸਤ ਹੈ ਤੇਰੇ, ਤੂੰ ਵਿਖਿਆ ਸਿਓ ਅਰਜਾਇਓ। तू अन रस राच रही, सा रसना धन धन है मेरी जिंदड़िए, गुण गावे हर प्रभ केरे राम। धन जी जीव, धन ओ रसना जिहड़ी रस चख रही है, राम रस पी रही है। ते जे रसना ने रस चखिया नहीं राम रस, ते सतगुरु जी कहिंदे फिर करौणा की है, जिन्ना तिल छोटा हुंदा ना तिल जी, साडा नौ दा काला हिस्सा हुंदा, ते इहदे तीन चार पंज टुकड़े करिए ते एक तिल दा आकार बनदा। इन्ने छोटे छोटे टुकड़े कर दे उस जबान दे, जिस रसना ने वाहिगुरु जी दे दैवी रंगां वाला रस नहीं चखिया, निंदिया विच, बखीली विच, झूठ विच, पाप विच, दुनिया के गंद मंद चखण विच ग्रसी रही, की करवाउणा उस जीव तो? ना ही हुंदी ते चंगा सी। रसना जपै ना नाम, तिल तिल कर कटी है, हर हां जब बिसरै गोबिंद राय, दिनों दिन कटी है। रसना हार साद लगी, सहज सुपाई सुते सिद्ध। जे कोई कहे कि जोर नाल हठ नाल पुठा लटक के शरीर सुका के, ये प्रेमा भगती वाला रस इदा नहीं चख्या जाना जी। सहज सुपाई सुते प्रेम रस विच, सुपाए दा अर्थ हुंदा उहदा प्रेम, सहज दा अर्थ है अडोलता विच, सुते सिद्ध, कुछ भी नहीं कीता, हठ नहीं कीता, जोर नहीं कीता, बस अरदास कीती, प्रेम कीता, एक कदम पुटिया ते सतगुर कोट पेंडा आगे हुए लेते। सिर्फ सुरत च त्याया ते हर जी बस, साधकी रसना ते आके हर जी बस गया। हर जी बस है साधकी रसना, रसना रस विच भिज गई, मन अपने आप ही तृप्त हो गया जी। जदों रसना नूं अमृत रस चखिया, रसना ने अमृत भोजन खाधा, रसना ने आत्मक बल देण वाला, आत्मक जीवन देण वाला भोजन छकिया, ये स्वाद आना शुरू होया, मुड़ मुड़ चखण लगी, ते नतीजा की होया सात संगत? जदों अनरस चखदी सी ते गुरु साहब कहिंदे सी तेरी प्यास ना जाए, प्यास ना जाए, होर त कित्ता जिचर हर रस पल्लै ना पाए, पीया हर रस। हुण हुक्म ते ये सी जी पीया हर रस दा, पर अनरस विच रत्ती होई कदी भी तृप्त ना होई, प्यास विच पई रही, ज्यों ज्यों चखदी गई त्यों त्यों तमा वधदी गई, होर तमा वधदी गई, कदी संतोख नहीं आया। इस रसना ने गुरु दे आशे विच अपने आप नू नहीं टालिया, बेसंतोखी हो गई।
मन त्रिपदया हर नाम त्याए, सदा सुख साचा शब्द विचारी।
ये सुनियो जी, मन त्रिपत्या हर नाम त्याए, अगली पंक्ति जरा बंद पूरा बनता है, रसना हर साद लगी सहज सुभाए, मन त्रिपत्या हर नाम त्याए। रंग तमाशियां विच मन ने तृप्त नहीं होना, महा संतोख होवे गुरबचन, तृप्त पई सच भोजन खाया, अमृत बाणी हर हर तेरी, सुन सुन होवै परम गत मेरी, जलन बुझी शीतल होए मनुआ, तृप्त होए दी निशानी है, शां रज्या होया, सतगुर का दर्शन पाए जी। तृष्णा बुझै हर कै नाम, शीतल है, शांत है, मन तृप्त आ, तृप्त आ किदां जी? तृष्णा बुझै हर कै नाम, महा संतोख होवै गुर बचनी, प्रभ स्यों लग गया पूर्ण ध्यान। सात संगत मेरी एक बेनती तुहाडे चरणां च, असी गुरु साहब तो विपरीत क्यों तुर पे? बड़ा सीधा राह, एक एक पंक्ति जिन्नियां मैं तुहाडे नाल सांझियां कीतियां, बड़ा ही स्पष्ट राह है, सुख का राह, सुकून का राह, तृप्ति का राह, असी इस रस्ते नूं क्यों नहीं अपना रहे? मैं चाहुंदा थोड़ा जिहा लेखा जोखा करिए, जे तुहाडी आग्या होवे। कल बड़ा वड्डा इतिहासक दिहाड़ा सी, असल च दो इतिहासक दिहाड़े सी, एक ते सी सच्चे पातशाह धन गुरु गोबिंद सिंह महाराज जी की रहमत साडे ते होई, ਤੇ ਪੰਥ ਨੂੰ ਸਤਿਗੁਰੂ ਜੀ ਨੇ ਚੜ੍ਹਦੀ ਕਲਾ ਦਾ ਇੱਕ ਸੱਭਿਆਚਾਰ ਦਿੱਤਾ ਜੀ, ਚੜ੍ਹਦੀ ਕਲਾ ਦਾ ਸੱਭਿਆਚਾਰ, ਕਿਉਂਕਿ ਸੱਭਿਆਚਾਰ ਸਾਡੇ ਸਮਾਜ ਵਿੱਚ ਬੜਾ ਪ੍ਰਚਲਿਤ ਹੈ। ਪੰਜਾਬ ਵਿੱਚ ਸੱਭਿਆਚਾਰ ਦੇ ਨਾਂ ਉੱਤੇ ਬਹੁਤ ਵੱਡਾ ਵਪਾਰ ਹੋ ਰਿਹਾ, ਗੰਦਗੀ ਪਰੋਸ ਕੇ ਉਹਨੂੰ ਸੱਭਿਆਚਾਰ ਕਿਹਾ ਜਾ ਰਿਹਾ। ਸਤਿਗੁਰੂ ਜੀ ਨੇ ਜਿਹੜਾ ਸਾਨੂੰ ਸਿੱਖ ਸੱਭਿਆਚਾਰ ਦਿੱਤਾ, ਸਾਡੇ ਤਿਉਹਾਰ ਨਿਰਾਲੇ, ਸਾਡੇ ਰਸਮਾਂ ਰਿਵਾਜ ਨਿਰਾਲੇ, ਜਿਹੜੇ ਇੱਕ ਇੱਕ ਕਰਮ ਦੇ ਅੰਦਰ, ਭਾਵੇਂ ਉਹ ਖੁਸ਼ੀ ਦਾ ਸੀ, ਗਮੀ ਦਾ ਸੀ, ਜੰਮਣ ਦਾ ਸੀ, ਮਰਨ ਦਾ ਸੀ, ਇੱਕ ਇੱਕ ਕਰਮ ਦਾ ਮਨੋਰਥ ਸੀ ਸਾਡੀ ਸੁਰਤ ਨੂੰ ਗੁਰੂ ਨਾਲ ਜੋੜਨਾ ਤੇ ਬਲਵਾਨ ਕਰਨਾ। ਤੇ ਜੇ ਲੇਖਾ ਜੋਖਾ ਕਰੀਏ, ਜੋ ਸੋਸ਼ਲ ਮੀਡੀਆ ਤੇ ਦਿਸਿਆ, ਜਿਹਨਾਂ ਨੇ ਉੱਥੇ ਜਾ ਕੇ ਵੇਖਿਆ, ਸ਼੍ਰੀ ਅਨੰਦਪੁਰ ਸਾਹਿਬ ਖਾਲਸੇ ਨੇ ਰੁੱਖ ਕੀਤਾ, ਵੱਡਾ ਇਕੱਠ, ਪੰਥ ਜੁੜਿਆ, ਕਾਹਦੇ ਵਾਸਤੇ ਭਲਾ ਜੀ? ਕਿ ਸਾਨੂੰ ਰਾਮ ਰੰਗ ਚੜ੍ਹੇ, ਅਸੀਂ ਸੰਤ ਸੇਵ ਵਾਲੀ ਹੋਲੀ ਕਰ ਸਕੀਏ। ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ, ਥੋੜ੍ਹਾ ਜਿਹਾ ਲੇਖਾ ਢੈਂਦੀ ਕਲਾ ਵਾਸਤੇ ਨਹੀਂ ਕਹਿ ਰਿਹਾ, ਸੰਭਲਣ ਵਾਸਤੇ ਬੇਨਤੀ ਕਰ ਰਿਹਾ। ਸਾਡੇ ਅੰਦਰ ਇੱਕ ਪ੍ਰਪਾਠੀ ਪਾਈ ਗਈ, ਸਾਡੇ ਅੰਦਰ ਇੱਕ ਪਿਰਤ ਪੈਦਾ ਕੀਤੀ ਜਾ ਰਹੀ ਹੈ ਕਿ ਗੁਰੂ ਵਾਲੇ ਰੰਗ ਨੂੰ ਛੱਡ ਕੇ ਫਿਰ ਝੂਠੇ ਰੰਗ ਵਿੱਚ ਸਾਨੂੰ ਰੰਗਣ ਦਾ ਯਤਨ ਕੀਤਾ ਜਾ ਰਿਹਾ। ਗੁਰੂ ਦੇ ਰਾਹ ਤੋਂ ਭਟਕਾਂਗੇ, ਖੁਆਰੀ ਹੋਏਗੀ, ਹਰ ਬਿਸਰਤ ਸਦਾ ਖੁਆਰੀ। ਜੇ ਮੁੱਢ ਕਦੀਮ ਵੇਖ ਲਈਏ ਨਾ ਜੀ, ਤੇ ਇਸ ਹੋਲੇ ਮਹੱਲੇ ਦਾ ਆਰੰਭ, ਜਿਹਦੇ ਅੰਦਰ ਸਾਡਾ ਸਰੀਰ ਵੀ ਬਲਵਾਨ ਹੋਵੇ, ਤਾਕਤਵਰ ਹੋਵੇ, ਆਰੰਭ ਕਿੱਥੋਂ ਹੁੰਦਾ ਜੀ? ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਮੱਲ ਅਖਾੜੇ ਰਚਦੇ ਆ, ਕੁਸ਼ਤੀਆਂ ਕਰਾਉਂਦੇ ਆ, ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਹੜੇ ਦੇ ਅੱਗੇ ਜ਼ੋਰ ਅਜ਼ਮਾਈ ਹੁੰਦੀ ਹੈ, ਬਲ ਹੁੰਦਾ, ਸਰੀਰਕ ਪ੍ਰਤਿਭਾ ਪ੍ਰਗਟ ਹੁੰਦੀ ਹੈ। ਅਤੇ ਖਾਸ ਕਰਕੇ ਜੇ ਕਲਗੀਧਰ ਪਾਤਸ਼ਾਹ ਜੀ ਨਾਲ ਜੋੜ ਕੇ ਵੇਖਦੇ ਹਾਂ, ਤੇ ਸ਼੍ਰੀ ਪਟਨਾ ਸਾਹਿਬ ਦੀ ਧਰਤੀ ਉੱਤੇ ਦੋ ਗਰੁੱਪਾਂ ਦੀ ਮਨਸੂਈ ਜੰਗ, ਜਿਹਨੂੰ ਭਾਈ ਕਾਨ ਸਿੰਘ ਨਾਭਾ ਕਹਿੰਦੇ ਆ, ਹੋਲਾ ਮਹੱਲਾ, ਇੱਕ ਜੰਗੀ ਅਭਿਆਸ ਕਿੱਥੋਂ ਸ਼ੁਰੂ ਹੁੰਦਾ? ਸ਼੍ਰੀ ਪਟਨਾ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਦੋ ਦਲ ਪੌਣੇ ਕੁ ਚਾਰ ਵਰਿਆਂ ਦੀ ਸਾਹਿਬਾਂ ਦੀ ਸਰੀਰਕ ਆਰਬਲ ਹੈ, ਅਤੇ ਪਾਣੀ ਦੇ ਛੱਟੇ ਮਾਰ ਕੇ ਦੋਨਾਂ ਪਾਸਿਆਂ ਤੋਂ ਇੱਕ ਮੁਕਾਬਲਾ ਆਰੰਭ ਕਰਦੇ ਆ, ਇੱਕ ਜਜ਼ਬਾ ਪੈਦਾ ਕਰਦੇ ਆ, ਫਤਿਹ ਪਾਉਣ ਦਾ ਜਜ਼ਬਾ, ਸੰਘਰਸ਼ ਕਰਨ ਦਾ ਜਜ਼ਬਾ, ਅਗਾਂਹ ਕੁ ਤਰਾਂਗਣ ਦਾ ਜਜ਼ਬਾ। ਕਿਹਨਾਂ ਲੋਕਾਂ 'ਚ, ਕਿਹੜੇ ਬੱਚਿਆਂ ਵਿੱਚ, ਜਿਨ੍ਹਾਂ ਦੀਆਂ ਪੀੜ੍ਹੀਆਂ ਨੇ ਇਹ ਤਸਲੀਮ ਕਰ ਲਿਆ ਸੀ ਕਿ ਅਸੀਂ ਗੁਲਾਮ ਹਾਂ, ਜਿਹੜੇ ਸਦੀਆਂ ਤੋਂ ਸਿਰ ਝੁਕਾ ਕੇ ਜੂਣ ਦੇ ਆਦੀ ਹੋ ਚੁੱਕੇ ਸੀ, ਮੁਕਾਬਲਾ ਕਰਨ ਦੀ ਜਿਨ੍ਹਾਂ ਦੇ ਅੰਦਰੋਂ ਹਿੰਮਤ ਮੁੱਕ ਚੁੱਕੀ ਸੀ, ਅੰਦਰੋਂ ਨਿੱਸਲ ਹੋ ਚੁੱਕੇ ਸਨ, ਉਹਨਾਂ ਨੇ ਕਬੂਲ ਲਿਆ ਹੋਇਆ ਸੀ ਕਿ ਅਸੀਂ ਇਸ ਜੂੜੇ ਤੋਂ ਕਦੀ ਨਹੀਂ ਨਿਕਲਣਾ, ਉਹਨਾਂ ਦੇ ਅੰਦਰ ਮਹਾਰਾਜ ਇੱਕ ਸੁਪਨਾ ਪੈਦਾ ਕਰਦੇ ਆ, ਇਹ ਸੁਪਨਾ ਹੈ ਸਾਡਾ ਸਾਧ ਸੰਗਤ ਫਤਿਹ ਦਾ ਸੁਪਨਾ, ਹੋਲਾ ਮਹੱਲਾ, ਜਿੱਤ ਦਾ ਸੁਪਨਾ, ਚੜ੍ਹਦੀ ਕਲਾ ਦਾ ਆਗਾਜ਼। ਅਤੇ ਉਹ ਬਾਲਾਂ ਦੀਆਂ ਦੋ ਟੀਮਾਂ ਦਾ ਕੰਪੀਟੀਸ਼ਨ ਹੁੰਦਾ, ਭਾਵੇਂ ਪਾਣੀ ਦੇ ਛੱਟਿਆਂ ਨਾਲ ਹੁੰਦਾ, ਜਜ਼ਬੇ ਨਾਲ ਲਬਰੇਜ਼ ਹੁੰਦੇ ਆ, ਉਹ ਜੋਸ਼ ਆਉਂਦਾ, ਫਤਿਹ ਜਾਬੀ ਮਿਲਦੀ ਹੈ, ਫਿਰ ਹੱਥਾਂ 'ਚ ਗੁਲੇਲੇ ਆਉਂਦੇ ਆ, ਫਿਰ ਹੱਥਾਂ 'ਚ ਤੀਰ ਕਮਾਨ ਆਉਂਦੇ ਆ, ਅਤੇ ਫਿਰ ਖਾਲਸਾ ਸਾਜ ਕੇ ਪੂਰਨ ਤੌਰ 'ਤੇ ਨਿਯਮਤ ਰੂਪ ਵਿੱਚ ਇਹ ਖਾਲਸਾ ਤਿਉਹਾਰ ਬਣਾ ਦਿੱਤਾ। ਹੋਲਗੜ੍ਹ ਸਾਹਿਬ ਦੇ ਸਥਾਨ 'ਤੇ ਜਦੋਂ ਸਤਿਗੁਰੂ ਜੀ ਨੇ ਜੰਗੀ ਅਭਿਆਸ ਕਰਵਾਏ, ਅੰਮ੍ਰਿਤ ਵੇਲੇ ਬਾਣੀ ਦਾ ਕੀਰਤਨ ਹੁੰਦਾ, ਫਿਰ ਮਹੱਲਾ ਨਿਕਲਦਾ, ਜਿਵੇਂ ਜੂਝਣ ਲਈ ਚੱਲੇ ਹੁੰਦੇ ਆ, ਸੰਘਰਸ਼ ਕਰਨ ਲਈ। ਹੁਣ ਇਹ ਜਜ਼ਬਾ ਸੀ, ਅਬਰ ਵਾਸਨਾ ਨਾ ਹੈ ਕਿਸ, ਧਰਮ ਯੁੱਧ ਦਾ ਚਾਅ ਸੀ ਸਾਧ ਸੰਗਤ ਜੀ, ਔਰ ਇੱਕ ਬਹੁਤ ਖਤਰੇ ਦਾ ਅਲਾਰਮ ਹੈ ਕਿ ਇਹਨੂੰ ਉਸੇ ਰੰਗ 'ਚ ਰੰਗਣ ਦਾ ਯਤਨ ਕੀਤਾ ਜਾ ਰਿਹਾ ਜਿਹਦੇ 'ਚੋਂ ਗੁਰੂ ਨੇ ਕੱਢ ਕੇ ਇਸ ਲੁਕਾਈ ਨੂੰ, ਵਿਪਰਨ ਕੀ ਰੀਤ ਵਿੱਚੋਂ ਕੱਢ ਕੇ ਇੱਕ ਨਿਆਰਾ ਜੀਵਨ ਦਿੱਤਾ ਸੀ। ਸਾਡਾ ਮਨ ਫਿਰ ਉੱਧਰ ਨੂੰ ਭਟਕ ਰਿਹਾ, ਔਰ ਵੱਡਾ ਦੁਖਾਂਤ ਕਿ ਜਿੱਥੋਂ ਜਾ ਕੇ ਨਿਆਰਾਪਣ ਗ੍ਰਹਿਣ ਕਰਨਾ ਸੀ ਸ਼੍ਰੀ ਅਨੰਦਪੁਰ ਸਾਹਿਬ, ਪਤਾ ਨਹੀਂ ਅਗਿਆਨਤਾ ਵੱਸ ਜਾਂ ਸ਼ੈਤਾਨੀ ਸੋਚ ਦੇ ਨਾਲ, ਉੱਥੇ ਸਾਰਾ ਕੁਝ ਪਰੋਸਿਆ ਜਾ ਰਿਹਾ। ਇੱਕ ਬਚਨ ਧੰਨ ਗੁਰੂ ਨਾਨਕ ਸੱਚੇ ਸਾਹਿਬ ਜੀ ਨੇ ਲਿਖਿਆ ਜੀ, ਜਦੋਂ ਇਸ ਸਮਾਜ ਦੀ ਦੁਰਦਸ਼ਾ ਵੇਖੀ, ਫਰਜ਼ੋਂ ਅਵੇਸਲੇ ਹੋਏ ਲੋਕਾਂ ਨੂੰ ਵੇਖਿਆ, ਰੰਗ ਤਮਾਸ਼ਿਆਂ 'ਚ ਡੁੱਬਿਆਂ ਹੋਇਆਂ ਨੂੰ ਤੱਕਿਆ ਜਦੋਂ ਮਹਾਰਾਜ ਨੇ, ਤੇ ਸਾਹਿਬ ਨੇ ਬਚਨ ਲਿਖਿਆ ਜੀ, ਤੁਸੀਂ ਬੜੀ ਵਾਰੀ ਸੁਣ ਦਿਓ ਬਾਣੀ 'ਚ, ਅੱਗੋਂ ਦੇ ਜਾਂ ਚੇਤੇ ਆ ਤਾਂ ਕਾਇਤ ਮਿਲੇ ਸਜਾਏ, ਸ਼ਾਹਾਂ ਸੁਰਤ ਗਵਾਈ ਹੈ ਰੰਗ ਤਮਾਸ਼ਾ ਚਾਏ, ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ। ਜੇ ਕਿਤੇ ਪਹਿਲਾਂ ਪਤਾ ਹੁੰਦਾ ਤੇ ਕਾਨੂੰ ਸਜ਼ਾ ਦੇ ਹੱਕਦਾਰ ਬਣਦੇ। ਇਹੀ ਕਿਹਾ ਨਾ ਜੀ ਉੱਥੇ, ਧਨ ਜੋਬਨ ਦੋਏ ਵੈਰੀ ਹੋਏ, ਜਿਹੜੇ ਰੰਗ ਤਮਾਸ਼ਿਆਂ ਚੋਂ ਡੁੱਬੇ ਹੋਏ ਸੀ, ਉਹੀ ਖੁਸ਼ੀਆਂ ਉਹੀ ਸੁੱਖ ਉਹੀ ਵਿਲਾਸ ਉਹਨਾਂ ਦਾ ਵੈਰੀ ਬਣ ਗਿਆ ਜੀ। ਤੇ ਮਹਾਰਾਜ ਕਹਿੰਦੇ ਹੁਣ ਪਛਤਾਉਂਦੇ ਆ ਵੀ ਜੇ ਕਿਤੇ ਸਾਨੂੰ ਅੱਗੋਂ ਦੇ ਜਾਂ ਚੇਤੇ ਆ, ਜੇ ਕਿਤੇ ਸਾਨੂੰ ਪਹਿਲਾਂ ਪਤਾ ਹੁੰਦਾ ਤੇ ਕਾਹਨੂੰ ਅਸੀਂ ਸਜ਼ਾਵਾਂ ਪਾਉਂਦੇ, ਕਾਇਤ ਮਿਲੇ ਸਜਾਏ। ਉਹਨਾਂ ਨੂੰ ਪਤਾ ਨਹੀਂ ਸੀ ਉਹ ਬਖਸ਼ੇ ਜਾਣਗੇ। ਉਹ ਭੋਗ ਵਿਲਾਸਾਂ 'ਚੋਂ ਰੰਗ ਤਮਾਸ਼ਿਆਂ 'ਚ ਉਹ ਦੁਨੀਆਦਾਰੀ ਦੇ ਕਰਮਾਂ ਵਿੱਚ ਡੁੱਬ ਗਏ, ਉਹਨਾਂ ਨੂੰ ਪਤਾ ਨਹੀਂ ਸੀ, ਅੱਗੋਂ ਨਹੀਂ ਸੀ ਚੇਤਿਆ। ਪਰ ਸਾਨੂੰ ਤਾਂ ਸਾਰਾ ਕੁਝ ਪਹਿਲਾਂ ਦੱਸ ਦਿੱਤਾ ਜੀ। ਉਹਨਾਂ ਨੇ ਸੁਰਤ ਗਵਾ ਦਿੱਤੀ ਸੀ, ਇਹਨਾਂ ਹੀ ਝੂਠੇ ਰੰਗ ਤਮਾਸ਼ਾ। ਹਾਂ, ਸੁਰਤ ਗਵਾਈ ਆ, ਰੰਗ ਤਮਾਸ਼ਾ ਚਾਹੇ। ਦਿਨ ਕੱਲ੍ਹ ਗੁਜ਼ਰਿਆ, ਅਸੀਂ ਅੱਜ ਲੇਖਾ ਕਰੀਏ। ਲੋਕਾਂ ਦੇ ਘਰ ਕੋਈ ਵੀ ਪ੍ਰੋਗਰਾਮ ਹੋਵੇ ਨਾ ਜੀ, ਤੇ ਅਗਲੇ ਦਿਨ ਸਿਆਣੇ ਬੰਦੇ ਬੈਠ ਕੇ ਸਿਰ ਜੋੜ ਕੇ ਪਰਿਵਾਰ ਦੇ ਜੀ ਲੇਖਾ ਕਰਦੇ ਆ ਕਿ ਖਰਚਾ ਕਿੰਨਾ ਆਇਆ, ਆਊਟਪੁੱਟ ਕੀ ਨਿਕਲੀ, ਕਿੰਨੇ ਸੱਜਣ ਆਏ, ਕੀ ਸਾਡੇ ਘਰ ਭਾਜੀ ਕਿਸੇ ਨੇ, ਨਿਉਂਦਾ ਕਿੰਨਾ ਪਾਇਆ। ਹੁਣ ਇਹਨੂੰ ਕਹਿੰਦੇ ਆ ਵਿਸ਼ਲੇਸ਼ਣ ਕਰਨਾ। ਕੌਮੀ ਰੂਪ ਵਿੱਚ ਸਿਰਫ ਮੇਲਾ ਕੱਲ੍ਹ ਹੋ ਗਿਆ, ਦੁਨੀਆਂ ਇਕੱਠੀ ਹੋ ਗਈ, ਅੱਜ ਬੈਠ ਕੇ ਸਿਰ ਜੋੜ ਕੇ ਵਿਸ਼ਲੇਸ਼ਣ ਕਰੀਏ। ਸਾਰਾ ਪੰਥ ਬੈਠੇ, ਪੰਥ ਦੀਆਂ ਹਸਤੀਆਂ ਬੈਠਣ ਕਿ ਜੀ ਏਡਾ ਵੱਡਾ ਇਕੱਠ ਕਿਸੇ ਸਾਰਥਕ ਪਾਸੇ ਨੂੰ ਤੁਰਿਆ ਕਿ ਰਸਾਤਲ ਵੱਲ ਨੂੰ ਤੁਰਿਆ। ਬਹੁਤ ਜ਼ਰੂਰੀ ਹੈ ਸਾਧ ਸੰਗਤ, ਸਾਡੇ ਵਾਸਤੇ ਬਹੁਤ ਵੱਡੀ ਚੁਣੌਤੀ ਖੜੀ ਹੋਈ ਹੈ। ਸਿਰਫ ਉੱਥੇ ਹੀ ਨਹੀਂ, ਜਿੱਥੇ ਜਿੱਥੇ ਕੌਮੀ ਇਕੱਠਾਂ ਨੂੰ ਅਸੀਂ ਕਿਤੇ ਅਸੀਂ ਉਹਨੂੰ ਰੰਗ ਤਮਾਸ਼ਿਆਂ ਦੇ ਮੇਲੇ ਬਣਾ ਰਹੇ ਹਾਂ, ਕਿਤੇ ਅਸੀਂ ਹਉਮੈ ਦੇ ਸਾਧਨ ਬਣਾ ਰਹੇ ਹਾਂ, ਕਿਤੇ ਅਸੀਂ ਜੀਭ ਦੇ ਚਸਕਿਆਂ ਦੇ ਵਸੀਲੇ ਬਣਾ ਰਹੇ ਹਾਂ। ਸੱਚੇ ਪਾਤਸ਼ਾਹ ਹਜ਼ੂਰ ਦੀ ਸ਼ਤਾਬਦੀ ਆ ਰਹੀ ਪ੍ਰਕਾਸ਼ ਦੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਗੁਰੂ ਕਾ ਮਹਿਲ, ਸ਼੍ਰੀ ਅੰਮ੍ਰਿਤਸਰ ਸਾਹਿਬ। ਸੱਚੇ ਸਾਹਿਬ ਜੀ ਨੇ ਇੱਥੇ ਆਗਮਨ ਲਿਆ 1 ਮਈ ਨੂੰ ਪ੍ਰਕਾਸ਼ ਪੁਰਬ ਸਤਿਗੁਰਾਂ ਦਾ। ਸਾਰਾ ਪੰਥ ਦੀ ਨੁਮਾਇੰਦਾ ਜਥੇਬੰਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਕੀ ਸਾਰੀਆਂ ਸੰਸਥਾਵਾਂ ਤਤਪਰ ਨੇ। ਪ੍ਰਸਾਦ ਸੰਗਤ ਜੀ, ਮਨ ਤ੍ਰਿਪਤਿਆ ਤੱਕ ਪਹੁੰਚ ਰਹੇ ਹਾਂ ਕਿ ਨਹੀਂ ਪਹੁੰਚ ਰਹੇ? ਕੋਈ ਮਨ ਨੂੰ ਸਕੂਨ ਮਿਲ ਰਿਹਾ? ਜਿਹੜਾ ਸ਼ਬਦ ਚੱਜ ਬਚਨ ਕਿਹਾ, ਮਨ ਤ੍ਰਿਪਤਿਆ ਹਰ ਨਾਮ ਧਿਆਏ, ਕੋਈ ਇਹ ਰੱਜਿਆ ਕਿ ਨਹੀਂ ਰੱਜਿਆ? ਇਹਦੀ ਭੁੱਖ ਮਿਟ ਰਹੀ ਹੈ ਕਿ ਨਹੀਂ, ਜਾਂ ਹੋਰ ਤਮਾਂ ਵਿੱਚ ਡੁੱਬ ਰਿਹਾ? ਜੇ ਗੁਰੂ ਵਾਲੇ ਰਾਹ 'ਤੇ ਤੁਰਾਂਗੇ ਤੇ ਮਨ ਤ੍ਰਿਪਤਿਆ ਤੱਕ ਪਹੁੰਚਾਂਗੇ। ਜੇ ਸੰਸਾਰ ਦੀ ਰੀਸ ਕਰਨੀ ਹੈ, ਜੇ ਲੋਕੀ ਕਰਦੇ ਅਸੀਂ ਵੀ ਕਰਨ ਲੱਗ ਪਏ, ਬਾਹੋਂ ਫੜ ਕੇ ਕੌਣ ਪੁੱਛੇਗਾ ਕਿ ਪੰਥ ਦੇ ਵਾਰਸ ਖਵਾਉਣ ਵਾਲੇ ਹੋ, ਸ਼੍ਰੀ ਅਨੰਦਪੁਰ ਸਾਹਿਬ ਇਕੱਠੇ ਹੋਣ ਵਾਲੇ ਹੋ, ਤੁਸੀਂ ਆਪਣੀ ਜਵਾਨੀ ਨੂੰ, ਆਪਣੇ ਭਵਿੱਖ ਨੂੰ ਕਿਹੜੇ ਰੰਗ ਵਿੱਚ ਰੰਗਣਾ ਚਾਹੁੰਦੇ ਹੋ? ਗੁਰੂ ਨੇ ਕਿਹੜੇ ਰੰਗ ਵਿੱਚ ਰੰਗਿਆ? ਤੁਸੀਂ ਇਹਨਾਂ ਦੀ ਮਾਨਸਿਕਤਾ ਨੂੰ ਕਿਸ ਤਮਾਂ ਵਿੱਚ ਡੋਬਣਾ ਚਾਹੁੰਦੇ ਹੋ? ਗੁਰੂ ਮਨ ਤ੍ਰਿਪਤਿਆ ਦਾ ਸੰਦੇਸ਼ ਦੇ ਰਹੇ ਹੈ, ਤੇ ਅਸੀਂ ਮਨ ਦੀ ਤਮਾਂ ਨੂੰ ਉਹਨਾਂ ਹੀ ਰੰਗ ਤਮਾਸ਼ਿਆਂ 'ਚ ਜਿਵੇਂ ਐਮਨਾਬਾਦ ਗਰਕਿਆ ਸੀ, ਸ਼ਾਹਾਂ ਸੁਰਤ ਗਵਾਈ ਆ, ਰੰਗ ਤਮਾਸ਼ਾ ਚਾਹੇ। ਇੱਥੇ ਤ੍ਰਿਪਤੀ ਕਦੀ ਨਹੀਂ ਆਉਣੀ ਸਾਧ ਸੰਗਤ। ਇਹ ਉਹ ਅੱਗ ਹੈ ਜਿਹੜੀ ਲੱਕੜਾਂ ਨਾਲ ਕਦੀ ਨਹੀਂ ਬੁੱਝਦੀ, ਤ੍ਰਿਸ਼ਨਾ ਬੁੱਝੈ ਹਰ ਕੈ ਨਾਮ। ਮਨ ਤ੍ਰਿਪਤਿਆ ਹਰ ਨਾਮ ਧਿਆਏ, ਤ੍ਰਿਸ਼ਨਾ ਬੁੱਝੈ ਹਰ ਕੈ ਨਾਮ। ਅਸੀਂ ਕਿਉਂ ਤਮਾਂ ਦੀ ਅੱਗ ਵਿੱਚ ਸੜਨ ਤੁਰੇ ਹੋਏ ਹਾਂ ਸਾਧ ਸੰਗਤ ਜੀ? ਗੁਰੂ ਵਾਲੇ ਪਾਸੇ ਰੁੱਖ ਕਰੀਏ, ਮਾਣ ਮਹਿਸੂਸ ਕਰੀਏ ਵੀ ਸਾਡੇ ਸਤਿਗੁਰੂ ਜੀ ਸਾਨੂੰ ਕਹਿੰਦੇ ਕੀ ਹੈ। ਸਾਡੇ ਅੰਦਰ ਕਮਜ਼ੋਰੀ ਹੈ। ਮੈਂ ਸ਼੍ਰੀ ਫਤਿਹਗੜ੍ਹ ਸਾਹਿਬ ਬਹੁਤ ਸੰਗਤ ਜੁੜਦੀ ਹੈ, ਸੇਵਾ ਨਿਭਾਉਂਦੇ ਆ ਨੌਜਵਾਨ, ਜਦੋਂ ਹੁਣ ਹੋਲੇ ਮਹੱਲੇ ਨੂੰ ਵੱਡੀਆਂ ਵਹੀਰਾਂ ਜਾ ਰਹੀਆਂ ਸੀ ਤੇ ਬੜਿਆਂ ਨੂੰ ਪਿਆਰ ਕਲਾਵੇ 'ਚ ਲੈ ਕੇ ਪੁੱਛਿਆ ਵੀ ਵੀਰੋ ਪਤਾ ਉੱਥੇ ਕੀ ਕਰਨ ਚੱਲੇ ਹੋ? ਨਿਸ਼ਾਨ ਸਾਹਿਬ 5-5 ਫੁੱਟੇ ਲਾਏ ਹੋਏ ਆ ਮੋਟਰਸਾਈਕਲਾਂ 'ਤੇ, ਚੰਗੀ ਗੱਲ ਹੈ ਜੀ, ਝੂਲਤੇ ਨਿਸ਼ਾਨ ਰਹੇ, ਬੜੀ ਸ਼ਾਨੋ ਸ਼ੌਕਤ ਹੈ। ਪਰ ਨਿਸ਼ਾਨ ਸਾਹਿਬ ਝੁੱਲਣਗੇ ਕੇਵਲ ਕੱਪੜੇ ਨਾਲ ਨਹੀਂ ਸਾਧ ਸੰਗਤ, ਸਾਡੇ ਬੁਲੰਦ ਅਤੇ ਦ੍ਰਿੜ ਇਰਾਦੇ, ਸਾਡੀ ਸਿੱਖੀ ਦੀ ਪਰਪੱਕਤਾ, ਸਾਡੀਆਂ ਜੜ੍ਹਾਂ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ ਜੁੜਨਾ, ਸਾਡੇ ਲਹੂ ਅੰਦਰ ਸਾਹਿਬਜ਼ਾਦਿਆਂ ਦੇ ਖੂਨ ਦਾ ਰੰਗ ਚੜ੍ਹਨਾ, ਫਿਰ ਨਿਸ਼ਾਨ ਝੁੱਲਣੇ ਉੱਚੇ। ਡੰਡਾ ਤੇ ਕੱਪੜਾ ਖਰੀਦਿਆ ਵੀ ਜਾ ਸਕਦਾ ਹੈ, ਪਰ ਜਿਹੜਾ ਰੰਗ ਗੁਰੂ ਨੇ ਦਿੱਤਾ ਉਹ ਖਰੀਦਿਆ ਨਹੀਂ ਜਾ ਸਕਦਾ, ਉਹ ਕਮਾਉਣਾ ਪੈਣਾ ਸਾਨੂੰ। ਸਾਡੀਆਂ ਸ਼ਤਾਬਦੀਆਂ, ਸਾਡੇ ਜੋੜ ਮੇਲੇ, ਜੁੜ ਮਿਲਣ ਦਾ ਸਥਾਨ, ਮੁਕਾਮ, ਜੁੜ ਮਿਲਣਾ ਮਤਲਬ ਸਿਰ ਜੁੜ ਕੇ ਬੈਠਣਾ, ਗੁਰਮਤ ਦ੍ਰਿੜ ਕਰਾਉਣੀ ਆਪਣੇ ਬਾਲਾਂ ਨੂੰ, ਆਪਣੀ ਆਉਣ ਵਾਲੀ। ਸੱਚੇ ਪਾਤਸ਼ਾਹ ਹਜ਼ੂਰ ਕਿੰਨਾ ਮਨੋਬਲ ਉੱਚਾ ਕਰਦੇ ਜੀ, ਸ਼ਸਤਰਾਂ ਦਾ ਅਭਿਆਸ ਹਿੰਸਕ ਰੂਪ ਵਿੱਚ ਨਹੀਂ, ਪਰ ਉਪਕਾਰ ਵਾਸਤੇ, ਮਨੁੱਖਤਾ ਦੇ ਭਲੇ ਵਾਸਤੇ, ਮਾਨਵਤਾ ਦੀ ਢਾਲ ਬਣਨ ਵਾਸਤੇ। ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਇਹ ਉਪਦੇਸ਼ ਦ੍ਰਿੜ ਕਰਾਉਣ ਲਈ ਕਿ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਣ, ਇਹ ਸ਼ਸਤਰ ਬਖਸ਼ ਕੇ ਬਾਣੀ ਦਾ ਸੱਚਾ ਰੰਗ ਚਾੜ ਕੇ ਰਾਮ ਰੰਗ ਕਦੇ ਉੱਤਰ ਨਾ ਜਾਏ। ਤੇ ਇਹ ਸ਼ਸਤਰਾਂ ਦੀ ਪਰਿਭਾਸ਼ਾ ਇੱਦਾਂ ਦਿਖਾ ਦਿੱਤੀ ਜਿਵੇਂ ਇੱਕ ਡਾਕਟਰ ਦੇ ਹੱਥ ਵਿੱਚ ਨਸਤਰ ਹੁੰਦਾ, ਕਿਸੇ ਦਾ ਰੋਗ ਮਿਟਾਉਣ ਵਾਸਤੇ ਹੁੰਦਾ, ਦੁੱਖ ਦੇਣ ਵਾਸਤੇ ਨਹੀਂ ਹੁੰਦਾ। ਅਰਥ ਤੇ ਫਿਰ ਸਮਝ ਆਉਣਗੇ ਨਾ, ਇੱਥੇ ਸਟੇਜ ਤੇ ਬੈਠ ਕੇ ਤੇ ਸਿਰਫ ਇੱਕ ਸਮਝ ਲਓ ਪਹਿਲਾ ਸਟੈਪ ਹੈ। ਸ਼ਬਦ ਵਿਚਾਰ ਤੇ ਉਦਣ ਵਰਤਣੀਆਂ ਸਾਡੇ ਅੰਦਰ ਜਿੱਦਣ ਕਰਮ ਕਮਾਉਂਦਿਆਂ ਸਾਨੂੰ ਚੇਤੇ ਆਉਣਾ ਸ਼ੁਰੂ ਹੋਇਆ। ਮਨ ਤ੍ਰਿਪਤਿਆ ਹਰ ਨਾਮ ਧਿਆਏ, ਤ੍ਰਿਪਤਿਆ ਹੁਣ ਵੇਖੀਏ, ਦਰਸ਼ਨ ਕਰੀਏ ਅੰਦਰ ਵੀ ਤ੍ਰਿਪਤ ਹੈ, ਰੱਜ ਗਿਆ, ਚੈਨ ਨਾਲ ਬੈਠ ਗਿਆ, ਕਿ ਜਾਂ ਰੰਗ ਤਮਾਸ਼ਿਆਂ ਚ ਨੱਚ ਰਿਹਾ, ਟਪੂਸੀਆਂ ਮਾਰ ਰਿਹਾ, ਸਹਿਜ ਆਇਆ ਖਿਮਾ ਕਰਨਾ, ਜਿਵੇਂ ਬਾਂਦਰ ਇੱਕ ਜਗ੍ਹਾ ਨਹੀਂ ਨਾ ਟਿਕਦਾ, ਰੀਸ ਕਰਦਾ, ਇੱਦਾਂ ਦੀ ਰੀਸ ਅਸੀਂ ਕਰਨ ਲੱਗ ਪਏ। ਦੇਖਾ ਦੇਖੀ ਦੇ ਕਰਮ, ਦੂਜਿਆਂ ਦਾ ਪ੍ਰਭਾਵ, ਤੇ ਅਸੀਂ ਦਾਨਿਆਂ ਦੀ ਰਸਾਂ ਤੋਂ ਇੱਦਾਂ ਦੇ ਬੋਲ ਸੁਣੇ ਜਿਹੜੇ ਅੰਦਰ ਵਿਸ਼ਵਾਸ ਪੈਦਾ ਕਰਦੇ ਹੁੰਦੇ ਸੀ ਕਿ ਮਰਦ ਵੋ ਨਹੀਂ ਜੋ ਚਲਤੇ ਹੈ ਜ਼ਮਾਨੇ ਕੇ ਸਾਥ ਸਾਥ, ਮਰਦ ਵੋ ਹੈ ਜੋ ਜ਼ਮਾਨੇ ਕੋ ਬਦਲ ਦੇਤੇ ਹੈ। ਸਤਿਗੁਰੂ ਜੀ ਨੇ ਖਾਲਸੇ ਨੂੰ ਅਕਾਲ ਦਾ ਨੁਮਾਇੰਦਾ ਬਣਾ ਕੇ ਕਿਹਾ ਸੀ, ਜ਼ਮਾਨੇ ਨੂੰ ਸਹੀ ਰਾਹ ਤੇ ਤੋਰਨਾ ਤੇਰਾ ਧਰਮ ਹੈ। ਤੇ ਜੇ ਉਹੀ ਕੁਝ ਅਸੀਂ ਆਨੰਦਾਂ ਦੀ ਪੁਰੀ ਵਿੱਚ ਵਾੜ ਲਿਆ, ਮੇਰੀ ਹੱਥ ਬੰਨ ਕੇ ਕੌਮ ਦਾ ਪਹਿਰੇਦਾਰ ਹੋਣ ਦੇ ਨਾਤੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਗੁਰਮੁਖੋ, ਮਨ ਤ੍ਰਿਪਤਿਆ ਵਾਲਾ ਰਾਹ ਫੜੀਏ, ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ। ਜਿੱਦਣ ਸਾਧ ਲੱਗ ਗਈ ਨਾ, ਉੱਦਣ ਸਹਿਜ ਤੇ ਟਿਕਾਓ ਆਪੇ ਆਉਣਾ ਸ਼ੁਰੂ ਹੋ ਜਾਣਾ। ਅਜੇ ਇਸ ਸਾਧ ਵਿੱਚ, ਇਸ ਰਾਸ ਵਿੱਚ ਨਹੀਂ ਲੱਗੀ, ਅਜੇ ਹੋਰ ਸਵਾਦਾਂ ਵਿੱਚ ਗ੍ਰਸੀ ਹੋਈ ਹੈ। ਸਵਾਦ ਇਕੱਲੇ ਜੀਭ ਕਰਕੇ ਨਹੀਂ ਮਾਣੇ ਜਾਂਦੇ ਜੀ, ਕਈ ਤਰ੍ਹਾਂ ਦੀਆਂ ਸਾਡੀਆਂ ਇੰਦਰੀਆਂ ਇਹ ਸਵਾਦਾਂ ਨੂੰ ਮਾਨਣ ਵਾਸਤੇ ਯਤਨਸ਼ੀਲ ਹੈ। ਸਾਡੇ ਕੰਨ ਤਤਪਰ ਨੇ, ਸਾਡੀਆਂ ਅੱਖਾਂ ਤਤਪਰ ਨੇ, ਅੱਖਾਂ ਦਾ ਆਪਣਾ ਸਵਾਦ ਹੈ, ਕੰਨਾਂ ਦਾ ਆਪਣਾ ਸਵਾਦ ਹੈ, ਬਹੁਤ ਛੇਤੀ ਆਕਰਸ਼ਿਤ ਹੋ ਜਾਂਦੇ ਹਾਂ, ਬਹੁਤ ਛੇਤੀ ਪ੍ਰਭਾਵਿਤ ਹੋ ਜਾਂਦੇ ਹਾਂ। ਜਿੱਦਣ ਇਹ ਸਾਧ ਲੈਣ ਲੱਗ ਪਈ ਹਰ ਰਸ ਵਾਲਾ, ਹੁਣ ਕੌਣ ਨੇ ਜਿਹੜੇ ਨਹੀਂ ਚੱਖ ਰਹੇ, ਉਹਨਾਂ ਨੂੰ ਪਤਾ ਕੀ ਕਿਹਾ ਮਹਾਰਾਜ ਨੇ, ਸਾਕਤ ਸਾਕਤ ਹਰ ਰਸ। ਕੀ ਪੜ੍ਹਦੇ ਹੁੰਦੇ ਜੀ ਬਾਣੀ 'ਚ ਰੋਜ਼ ਨਿਤਨੇਮੀ ਸਿੱਖ, ਸਾਕਤ ਹਰ ਰਸ ਸਾਧ ਨਾ ਜਾਣਿਆ ਤਿੰਨ ਅੰਤਰ ਹਉ ਮੈਂ ਕੰਡਾ ਹੈ। ਚਲ ਚਲ ਅਸੀਂ ਨਹੀਂ ਮੰਨਦੇ, ਫਿਰ ਬਹੁਤ ਦਲੀਲਾਂ ਦੇ ਢੇਰ ਲੱਗ ਜਾਣਗੇ, ਅੰਤਰ ਹਉ ਮੈਂ ਕੰਡਾ ਹੈ, ਸੁਖੀ ਹੋ ਜਾਣਗੇ, ਕੀ ਹੋਏਗਾ, ਜਿਉਂ ਜਿਉਂ ਚੱਲੈ ਚੁੱਭੈ ਦੁੱਖ ਪਾਵੈ, ਜ਼ਿੰਦਗੀ ਇੱਦਾਂ ਗੁਜ਼ਰ ਗਈ, ਅਤੇ ਜਿੱਦਣ ਮੌਤ ਆਈ ਫਿਰ ਜਮ ਕਾਲ ਸਹਿ ਸਿਰ ਡੰਡਾ ਹੈ। ਸਾਧ ਨਾ ਜਾਣਿਆ, ਸਾਕਤ ਹਰ ਰਸ ਸਾਧ ਨਾ ਜਾਣਿਆ, ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ। ਸਹਿਜ ਖਰੀਦਿਆ ਨਹੀਂ ਜਾਣਾ ਤੇਰੇ ਕੋਲੋਂ, ਸਹਿਜ ਸਹਿਜ ਹੱਠ ਨਾਲ ਨਹੀਂ ਆਉਣਾ। ਜਿੱਦਣ ਇਹ ਸਾਧ ਵਿੱਚ ਰੰਗੀ ਗਈ, ਰਸ ਆਉਣਾ ਸ਼ੁਰੂ ਹੋਇਆ, ਗੁਰੂ ਵਾਲਾ ਰਸ ਟਿਕਾਓ ਆਉਣਾ, ਸਥਿਰਤਾ ਆਉਣੀ ਹੈ, ਚੰਚਲਤਾ ਚਲੀ ਜਾਣੀ ਹੈ। ਮਹਾਰਾਜ ਕਹਿੰਦੇ ਫਿਰ ਮਨ ਤ੍ਰਿਪਤਿਆ ਹਰ ਨਾਮ ਧਿਆਏ, ਜਿਉਂ ਜਿਉਂ ਭੋਜਨ ਖਾਣਾ ਸ਼ੁਰੂ ਕੀਤਾ ਤਿਉਂ ਤਿਉਂ ਤ੍ਰਿਪਤ ਹੋਇਆ, ਤਿਉਂ ਤਿਉਂ ਰੱਜਿਆ, ਮਹਾਂ ਸੰਤੋਖ ਹੋਵੇ। ਮੈਂ ਬਾਰ ਬਾਰ ਬੇਨਤੀ ਕਰਦਾ ਹੁੰਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਇੱਕ ਭੋਜਨ ਨੇ, ਥਾਲ ਵਿੱਚ ਤਿੰਨ ਵਸਤੂ ਪਈ ਹੋ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠਾ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ ਇਸ ਥਾਲ ਨੂੰ ਕੀ ਕਰਨਾ, ਕੱਲਾ ਨਾ ਮੱਥਾ ਵੇਖੋ, ਜਿੰਨਾ ਆਦਰ ਕਰੋ ਥੋੜ੍ਹਾ ਹੈ, ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਨੇ, ਪਰ ਯਾਦ ਰੱਖਿਓ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ, ਤਾਂ ਉਧਾਰ ਹੋਣਾ। ਸਾਡੇ ਰੋਮ ਰੋਮ ਤੱਕ ਸ਼ਬਦ ਚਲਿਆ ਜਾਏ, ਮਨ ਤ੍ਰਿਪਤਿਆ ਹਰ ਨਾਮ ਧਿਆਏ, ਫਿਰ ਜਦੋਂ ਤ੍ਰਿਪਤੀ ਹੋ ਗਿਆ ਨਾ ਇੰਦਰੇ ਭਟਕਣਗੇ, ਨਾ ਅੰਦਰ ਬੇਈਮਾਨੀ ਆਏਗੀ, ਨਾ ਰਿਸ਼ਵਤ ਜਾਗੇਗੀ, ਨਾ ਮਿਲਾਵਟਾਂ ਹੋਣਗੀਆਂ, ਫਿਰ ਤੇ ਸਾਧੂ ਹੋ ਗਿਆ, ਫਿਰ ਤੇ ਸੰਤ ਹੋ ਗਿਆ। ਤੇ ਜਦੋਂ ਸੰਤ ਹੋਇਆ ਇੰਨਾ ਅੰਦਰ ਸੰਤੋਖ ਆਇਆ, ਨਾਮ ਦਾ ਰੰਗ ਚੜਿਆ, ਫਿਰ ਸਤਿਗੁਰੂ ਜੀ ਨੇ ਸ਼ਸਤਰ ਦੇ ਕੇ ਸਿਪਾਹੀ ਬਣਾ ਦਿੱਤਾ ਕਿ ਧਰਮੀਆਂ ਹੁਣ ਇਹ ਸ਼ਸਤਰ ਫੜ। ਤੇ ਸਭ ਤੋਂ ਪਹਿਲੇ ਦਿਨ ਬਾਬਾ ਅਜੀਤ ਸਿੰਘ ਜੀ ਨੂੰ ਤੋਰਿਆ ਮਹਾਰਾਜ ਨੇ ਆਪਣੇ ਲਾਲ ਨੂੰ, ਸ਼ਸਤਰਾਂ ਦਾ ਅਭਿਆਸ ਕਰਾਇਆ, ਸ਼ਸਤਰ ਫੜਾਏ, ਇੱਦਾਂ ਹੀ ਹੋਲੇ ਮਹੱਲੇ ਲੰਘੇ, ਇੱਦਾਂ ਹੀ ਜੰਗਾਂ ਹੋਈਆਂ, ਮਨਸੂਈ ਜੰਗਾਂ ਅਭਿਆਸੀ। ਤੇ ਪਹਿਲੇ ਦਿਨ ਕਿੱਧਰ ਤੋਰਿਆ ਕਿ ਜਾਓ ਉਸ ਪੰਡਤ ਦੀ ਘਰਵਾਲੀ ਜ਼ਾਲਮ ਖਾਂ ਖੋਹ ਕੇ ਲੈ ਗਿਆ ਬੱਸੀ ਵਾਲਾ ਹੁਸ਼ਿਆਰਪੁਰ ਦੇ ਕੋਲ, ਤੇ ਪਰ ਉਪਕਾਰ ਕਰੋ ਸਾਹਿਬਜ਼ਾਦਾ ਅਜੀਤ ਸਿੰਘ ਜੀ, ਉਸ ਅਬਲਾ ਨੂੰ, ਉਸ ਨਿਤਾਣੀ ਨੂੰ, ਉਸ ਗਰੀਬ ਦੀ ਪਤਨੀ ਨੂੰ ਛੁਡਾ ਕੇ ਲੈ ਕੇ ਆਓ। ਆ ਸੀ ਸਤਿਗੁਰੂ ਜੀ ਦੇ ਹੋਲੇ ਮਹੱਲੇ, ਆ ਸੀ ਖਾਲਸੇ ਦਾ ਕਿਰਦਾਰ। ਪਰ ਅੰਦਰ ਸਹਿਜ ਪਹਿਲਾਂ ਲਿਆਂਦਾ ਜੀ, ਅੰਦਰੋਂ ਸੰਤ ਬਣਾ ਦਿੱਤਾ। ਇੱਦਾਂ ਸਤਿਗੁਰੂ ਜੀ ਘਾੜਤ ਘੜਦੇ ਹਨ।
ਸਦਾ ਸੁਖ ਸਾਚਾ ਸ਼ਬਦ ਵਿਚਾਰੀ, ਆਪਣੇ ਸਤਿਗੁਰ ਵਿਟੋ ਸਦਾ ਬਲਿਹਾਰੀ।
ਸਾਚੇ ਸ਼ਬਦ ਵਿਚਾਰੀ, ਜਿੱਚਰ ਸ਼ਬਦ ਨਾ ਕਰੇ ਵਿਚਾਰ, ਡਿੱਟਾ ਮੁਕਤ ਨਾ ਹੋਵੇ। ਜਿੱਦਣ ਭੈਣੇ ਹੱਥਾਂ ਤੇ ਗਾਨੇ ਬੰਨਣ ਲੱਗਿਆਂ ਤੈਨੂੰ ਗੁਰੂ ਚੇਤੇ ਆਇਆ ਨਾ ਕਿ ਨਹੀਂ, ਮੇਰੇ ਗੁਰੂ ਸਾਹਿਬ ਜੀ ਨੇ ਮੈਨੂੰ ਇਹ ਕਿਹਾ ਸੀ, ਸਗਨ ਅਪਸਗਨ ਤਿਸਕੋ ਲੱਗੈ ਜਿਸ ਚੀਤ ਨਾ ਆਵੇ। ਮੇਰੇ ਗੁਰੂ ਨੇ ਕਿਹਾ ਸੀ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੇ। ਮੇਰੇ ਗੁਰੂ ਨੇ ਕਿਹਾ ਸੀ ਮੜੈ ਮਸਾਣ ਨਾ ਜਾਓ। ਉਦਣ ਇਹ ਸ਼ਬਦ ਵਿਚਾਰ ਹੈ, ਰੁਕ ਗਏ ਉੱਥੇ ਨਹੀਂ ਪਈ, ਸਤਿਗੁਰ ਨੇ ਮਨਾ ਕੀਤਾ। ਫਿਰ ਕੀ ਹੋਏਗਾ, ਸਦਾ ਸੁੱਖ ਸੱਚੈ ਸ਼ਬਦ ਵਿਚਾਰੀ, ਬੜੀ ਸੁਖੀ ਹੋ ਜਾਏਗੀ, ਤੇਰੇ ਘਰ ਵਿੱਚ ਬੜਾ ਪਰਮ ਆਨੰਦ ਆਏਗਾ। ਭੋਜਨ ਪਕਾਉਣ ਲੱਗਿਆਂ, ਭੋਜਨ ਕਮਾਉਣ ਲੱਗਿਆਂ ਸ਼ਬਦ ਵਿਚਾਰ ਆਈ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪੱਛੋ। ਤਾਂ ਇਹ ਸ਼ਬਦ ਵਿਚਾਰ ਇੱਥੇ ਆਇਆ ਜੀ ਸੁਰਤ, ਅਤੇ ਜਦੋਂ ਇੱਥੇ ਆਇਆ ਤਾਂ ਇਹਨੇ ਹੱਥਾਂ ਨੂੰ ਰੋਕ ਦਿੱਤਾ, ਨਾ ਇਹਨੂੰ ਸ਼ਬਦ ਇੱਥੇ ਬੈਠ ਕੇ ਪੰਕਤੀਆਂ ਯਾਦ ਕਰਕੇ ਬੋਲਣੀਆਂ ਬੜੀਆਂ ਸੌਖੀਆਂ, ਉਹ ਮੈਂ ਇੱਕ ਦੀ ਜਗ੍ਹਾ ਸੌ ਚੇਤੇ ਕਰਕੇ ਬੋਲ ਸਕਦਾ ਸਾਧ ਸੰਗਤ ਜੀ, ਪਰ ਵਿਚਾਰ ਕਿੱਦਣ ਸ਼ੁਰੂ ਹੋਣੀ ਹੈ, ਜਿੱਦਣ ਐਂ ਵਧੇ ਹੋਏ ਹੱਥ ਰੁਕ ਕੇ ਨਹੀਂ। ਫਿਰ ਕੀ ਹੋਏਗਾ, ਸਦਾ ਸੁੱਖ ਸੱਚ ਹੈ ਸ਼ਬਦ ਵਿਚਾਰੀ, ਆਪਣੇ ਸਤਿਗੁਰ ਵਿੱਟੋਂ ਸਦਾ ਬਲਹਾਰੀ। ਸਤਿਗੁਰ ਜੀ ਕੁਰਬਾਨ ਜਾਈਏ, ਜਿਨ੍ਹਾਂ ਨੇ ਸਾਨੂੰ ਉਹ ਗੰਦ ਮੰਦ ਤੋਂ ਕੱਢ ਕੇ, ਭਰਮਾਂ ਤੋਂ ਕੱਢ ਕੇ, ਦੁਬਧਾ ਤੋਂ ਕੱਢ ਕੇ, ਕਰਮ ਕਾਂਡਾਂ ਤੋਂ ਕੱਢ ਕੇ, ਅਗਿਆਨਤਾ ਤੋਂ ਕੱਢ ਕੇ, ਵਿਵੇਕ ਬੁੱਧੀ ਉਜਲਾ ਜੀਵਨ ਬਖਸ਼ਿਆ। ਜਿੰਨਾ ਮਾਣ ਕਰੀਏ, ਜਿੰਨਾ ਮਾਣ ਕਰੀਏ ਸਤਿਗੁਰੂ 'ਤੇ ਸਤਿਗੁਰੂ ਦੇ ਸਾਨੂੰ ਸਿੱਖ ਬਣਾਉਣ 'ਤੇ ਜਿੰਨਾ ਮਾਣ ਕਰੀਏ ਥੋੜ੍ਹਾ ਅਹਿਸਾਸ, ਗਰਵ ਕਿਉਂ ਨਾ ਮਹਿਸੂਸ ਹੋਵੇ, ਕਿੰਨਾ ਆਤਮ ਵਿਸ਼ਵਾਸ ਆਏਗਾ ਜਦੋਂ ਸਾਨੂੰ ਲੱਗੇਗਾ ਵਾਹ ਪਾਤਸ਼ਾਹ ਸਾਨੂੰ ਦੁਨੀਆਂ ਤੋਂ ਨਿਆਰਾ ਹੀ ਸਾਰਾ ਮਾਰਗ ਦੇ ਦਿੱਤਾ ਜੀ, ਲੋਕੀ ਝੂਠੇ ਰੰਗਾਂ 'ਚ ਗਰਕੇ ਫਿਰਦੇ ਆ, ਸਾਨੂੰ ਤੂੰ ਜਜ਼ਬਾ ਅਤੇ ਜੋਸ਼ ਦਿੱਤਾ, ਸੱਚ ਪ੍ਰਣਾਉਣ ਦੀ ਤਾਕਤ ਦਿੱਤੀ ਮਹਾਰਾਜ। ਫਿਰ ਬਲਹਾਰ ਜਾਣ ਨੂੰ ਜੀ ਕਰੇਗਾ, ਕੁਰਬਾਨ ਜਾਣ ਨੂੰ, ਆਪਣੇ ਸਤਿਗੁਰ ਵਿੱਟੋਂ ਸਦਾ ਬਲਹਾਰੀ, ਸਦਾ ਬਲਹਾਰੀ। ਮੈਂ ਜ਼ਿੰਦਗੀ ਵਾਰਦਿਆਂ ਐਸੇ ਪਾਤਸ਼ਾਹ ਤੋਂ ਜਿਹਨੇ ਮੈਨੂੰ ਸਰਦਾਰੀ ਬਖਸ਼ੀ, ਜਿਹਨੇ ਮੈਨੂੰ ਸਰੂਪ ਬਖਸ਼ਿਆ, ਜਿਹਨੇ ਮੈਨੂੰ ਜੀਵਨ ਦਾ ਉੱਚਾ ਇਖਲਾਕ ਬਖਸ਼ਿਆ, ਅਤੇ ਦੁਨੀਆਂ ਤੋਂ ਨਿਆਰਾ ਜਿਹਦੀ ਸੋਭਾ ਅੱਜ ਜਗਤ ਕਰ ਰਿਹਾ ਦਿੱਤਾ ਨਾ ਮਹਾਰਾਜ ਨੇ ਪਰਉਪਕਾਰ, ਅਤੇ ਅੱਜ ਵਿਸ਼ਵ ਕਹਿ ਰਿਹਾ ਕਿ ਜੇ ਰੋਟੀ ਮਿਲਦੀ ਹੈ ਤਾਂ ਉੱਥੋਂ ਮਿਲਦੀ ਹੈ ਜਿੱਥੇ ਉਹ ਨਿਸ਼ਾਨ ਸਾਹਿਬ ਝੂਲ ਰਿਹਾ। ਹਾਂ, ਕੁਝ ਲੋਕਾਂ ਨੂੰ ਨਿਸ਼ਾਨ ਸਾਹਿਬ ਤੋਂ ਤਕਲੀਫ ਹੋ ਸਕਦੀ ਹੈ, ਪਰ ਜਾ ਕੇ ਵੇਖੋ ਦਿੱਲੀ ਦੇ ਵਿੱਚ। ਔਰ ਮੈਂ ਇੱਥੇ ਬੈਠ ਕੇ ਅਰਦਾਸ ਕਰਾਂਗਾ, ਸਿਫਤ ਨਹੀਂ ਕਰਾਂਗਾ, ਅਰਦਾਸ ਕਰਾਂਗਾ कि सच्चे पातशाह जी जिवें अपने सिखां नूं बल दे रहे ना सेवा दा परोपकार दा कौम दीआं संस्थावां चार लंगर श्रोमणी गुरुद्वारा प्रबंधक कमेटी चला रही होर सारियां कौम दीआं संस्थावां तुहाडी माया हो दिल्ली गुरुद्वारा प्रबंधक कमेटी कौम दे निशान मैं तां अर्ज कीती कल्ले कपड़े नाल नहीं चलने साढ़े किरदार नाल चलने किरदार नूं दुनिया सलाम करदी फिर सासी फिर जी करदा बलहार जाइए पातशाह तू सानू इन्ना उच्चा सुच्चा किरदार दिता इखलाक दिता एक कदम तुरीए तो माण झोली च पै जांदा लुकाई वाह वाह करती है तो जिदन पूर्ण तौर पर तुर पे उदन तो सतगुरु कहिंदे सिख रब ही हो जांदा हर हर जन तो एक है तो ऐसे गुरु तो बलहार जाइए
रहाओ अखी संतोखी आए कले बुलाए
हाँ अखा नहीं तृप्त हो रही जी अखी देखना रजिया बहु रंग तमाशे ये झूठे रंगा ना कि रजनिया जी हूटिंग हो रही है किलकारियां मार रही मैं वेख्या जी कल तमाशा नौजवान बच्चे बच्चिया बेहुदा तरीके दे नाल एक दूजे नाल पेश आ रहे हैं कि यही कुछ असीं लियाना चाहते हैं अखां संतोख विच आ जाण जे रंग तमाशियां च पै गए झूठियां च जिधर लोकां पिछे लग रहे हैं इन्हां कदी नहीं तृप्त होना अखी देखना रजियां बहु रंग तमाशे उस्तत निंदा कन सुन रोवन ते हासे साधी जीभ ना रजी है कर भोग बिलासे नक ना रजा वास लै दुर्गंध सुबासे रज ना कोई जीविया कूड़े प्रवासी ये केड़ा जीवन है जी हुण बड़ा कमाल बचन अखी संतोखिया एक लिव लाए जिन्हां दी सुरत एक नाल जुड़ी है ना उन्हां दी अखां झूठे रंग तमाशे नहीं वेखदियां वह तृप्त ने रजिया हुई उन्हां नूं चखा नहीं मार रही ये किन्नियां बेकारी ने जी तक है नार पराइयां लोक अंदर ठाणी ये की करदियां ने मन रे कौन कुमत तै लीनी धन गुरु तेग बहादुर पातशाह रहमत कर रहे कौन कुमत तै लीनी पर दारा निंदिया रस रचे हो कि रसा च पिया राम भगत ने कीनी रे मन राम सिंह कर प्रीत ते कीर केड़े पासे ला इन्हां नूं सरवण गोबिंद गुण सुनो अर गाओ रसना गीत ए रसना होर पासे लगी है सरवण होर पासे लगे ने वो तृप्त नहीं हो रहे रसना नूं संतोख आएगा कन तृप्त होणगे अखी संतोखिया एक लिव लाए किन्ना जी जीवन रज्जिया अंदरों तां की मुक गई जी आले दुआले सारा कुछ भावे नंगा तुरिया फिरे जो अखी संतोखिया एक लिव लाए तो साढ़े सामने भावे सारी दुनिया नंगेज में तुरी फिरे वो रज्जिया हुई तृप्त हुई ने वह दुनिया के भटकीले रंग तमाशे वेखण लई उठदियां ही नहीं जी जे अंदर भुख है तां उठदियां ने ना ते तां असीं नुक्स कढ़दे आ इत्थे जिम्मेवार जिन्हां लोकां ने समाज की सेवा करनी सी वह कहिंदे जी आ पिछे बड़ी चर्चा चली भी सानू पुछ के कपड़े पाओ सानू पुछ के भोजन खान साडियां लोक किस तरह की मानसिकता बना रहे सास सिखा आ गुरु दे राह ते तर कन तृप्त रसना तृप्त अखा तृप्त होण गियां
मन संतोखिया दूजा भाव गवाए
दूजा भाव गवाए जिनी देर वह नहीं ना गवांदा दूजा भाव जेडे पासे झखा मारदा उन्नी देर मन नू संतोख नहीं आउणा
देह शरीर सुख होवै शब्द हर नाए
हां जी एदां होएगा देह शरीर ये साडा दिखदा ते सूखम शरीर जड़ा ना जी ये सुखी कदों होएगा शब्द हर नाए शब्द दे द्वारा शब्द दे प्रैक्टिकल च जिंदगी नू ढाल के जो नाम की कमाई करेगा एक काया सची मुची उदन सफल हो जाएगी उदन तृप्त होएगी उदन हर कर्म इंद्रा ज्ञान इंद्रा रज जाएगा
नाम परमल हिरदा रहे आसमाए
आ सुगंधी ला जड़ी हिरदे चो खुशबू आनी है आ परमल ला जाए पुछो सुहागनी वाह किन्नी बाती सौ पाई है तो उहदे अगे जवाब दिता मैं संखेप करना समय वाल वेख के जो किश करा सो भला कर मानिए हिकमत हुक्म चुकाई है ਰਜ਼ਾ ਵਿੱਚ ਰਹਿਣਾ, ਇਹ ਪਰਮਲ ਹੈ, ਇਹ ਸੁਗੰਧੀ ਹੈ। ਇਸ ਸੁਗੰਧੀ ਨੂੰ, ਇਸ ਗੁਣਾਂ ਦੀ ਖੁਸ਼ਬੂ ਨੂੰ ਹਿਰਦੇ ਸਰੀਰ 'ਤੇ ਸੁਗੰਧੀ ਲਾਇਆ ਕੀ ਹੋਏਗਾ? ਹਿਰਦੇ ਅੰਦਰੋਂ ਗੁਣਾਂ ਦੀ ਖੁਸ਼ਬੂ ਆਵੇ।
ਨਾਨਕ ਮਸਤਕ ਜਿਸ ਵੱਡ ਭਾਗ
ਮੁਕੱਦਰ ਜਾਗ ਪਏ ਜੀ, ਆ ਬੈਠੇ ਹੋ ਭਾਗਾਂ ਵਾਲੇ ਹੋ ਸੰਗਤ 'ਚ, ਇਹ ਗੁਰੂ ਨੇ ਤੁਹਾਡੀ ਕਿਸਮਤ ਜਗਾ ਦਿੱਤੀ ਹੈ। ਰੋਜ਼ ਬੈਠੋ, ਰੋਜ਼ ਸੁਰਤਾਂ ਲਾਓ, ਇਹ ਮਸਤਕ ਭਾਗ ਦੀ ਨਿਸ਼ਾਨੀ। ਜਿਸ ਮਸਤਕ ਭਾਗ ਸੋ ਲਾਗਾ ਸੇਵ, ਸਤ ਸੰਗਤ ਮਿਲਿਆ ਵੱਡ ਭਾਗ, ਤਾਂ ਹਰ ਰਸ ਆਵੇ ਜੀ, ਤਾਂ ਹਰ ਰਸ। ਸੋ ਭਾਗ ਕੀ ਆ? ਆ ਬੈਠਣਾ ਤੁਹਾਡਾ। ਜਦੋਂ ਸਾਹਿਬ ਨੇ ਭਾਗ ਜਗਾਏ, ਰਹਿਮਤ ਕੀਤੀ,
ਗੁਰ ਕੀ ਬਾਣੀ ਸਹਿਜ ਬੈਰਾਗ,
ਉਦਨ ਫਿਰ ਗੁਰੂ ਦੀ ਬਾਣੀ ਨਾਲ ਸਾਡਾ ਪਿਆਰ ਪਿਆ, ਅੰਦਰ ਸਹਿਜ ਵੀ ਆਇਆ ਤੇ ਬੈਰਾਗ ਵੀ ਆਇਆ। ਬੈਰਾਗ ਮਤਲਬ ਚਿੱਕੜ 'ਚ ਰਹਿ ਕੇ ਤੇ ਨਿਰਲੇਪ ਰਹਿਣਾ, ਇਹ ਆ ਗਿਆ ਜੀ ਗੁਣ। ਬੈਰਾਗ ਦਾ ਮਤਲਬ ਕੱਪੜੇ ਬਦਲਣਾ ਨਹੀਂ, ਵੀ ਪਹਿਲਾਂ ਚਿੱਟੇ ਸੀ ਹੁਣ ਗੇਰੂਏ ਪਾ ਲਏ, ਨਹੀਂ, ਬੈਰਾਗੀ ਹੋ ਗਿਆ। ਬੈਰਾਗੀ ਹੋਏ ਬੰਧਨ ਕੱਟੇ, ਸਹਿਜ ਵੀ ਆਇਆ ਤੇ ਬੈਰਾਗ ਵੀ ਗੁਰੂ ਕੀ ਬਾਣੀ ਨਾਲ ਜਦੋਂ ਜੁੜਿਆ। ਸੋ ਭਾਗਾਂ ਵਾਲਿਓ, ਗੁਰੂ ਦਾ ਮਾਰਗ ਸਾਡੀ ਜ਼ਿੰਦਗੀ ਨੂੰ ਸਵਾਰੇਗਾ, ਸਾਡੀ ਜ਼ਿੰਦਗੀ ਨੂੰ ਸਫਲ, ਸਾਡਾ ਵੀ ਭਲਾ ਹੋਏਗਾ, ਪੰਥ ਵੀ ਚੜ੍ਹਦੀ ਕਲਾ 'ਚ ਜਾਏਗਾ। ਇੱਕੋ ਹੀ ਇੱਕ ਰਾਹ ਆ, ਕਿਸੇ ਨੂੰ ਦੋਸ਼ ਦੇਣ ਦੀ ਬਜਾਏ, ਉਂਝਾਂ ਲਾਉਣ ਦੀ ਬਜਾਏ, ਆਓ ਆਪਣੇ ਤੋਂ ਸ਼ੁਰੂ ਕਰੀਏ, ਗੁਰੂ ਦੇ ਰੰਗ 'ਚ ਰੰਗੀਏ। ਘਰਾਂ 'ਚ ਭੈਣੋ ਗੁਰਮਤ ਲਿਆਓ, ਮਨ ਤੁਸੀਂ ਪੜ੍ਹੇ ਲਿਖੇ ਹੋ, ਮਨ ਮਤ ਛੱਡੋ, ਅੰਧ ਵਿਸ਼ਵਾਸ ਛੱਡੋ, ਹਰ ਗੱਲ 'ਚ ਗੁਰੂ ਸਨਮੁਖ ਹੋਏਗਾ ਅਤੇ ਅਸੀਂ ਗੁਰੂ ਦੇ ਸਨਮੁਖ ਹੋ ਕੇ ਚੜ੍ਹਦੀ ਕਲਾ 'ਚ ਜਾ। ਮਹਾਰਾਜ ਦਇਆ ਕਰਨ, ਸਾਰਿਆਂ ਦਾ ਆਇਆ ਸਫਲ ਹੋਵੇ, ਸਭ ਦਾ ਧੰਨਵਾਦ। ਆਓ ਪੰਕਤੀ ਪਹਿਲੀ ਇੱਕ ਵਾਰ ਫਿਰ ਸੁਣੋ।
ਨਾਨਕ ਮਸਤਕ ਜਿਸ ਵੱਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।